ਬੇਬੋਲ ਦੇ ਦੀ ਤੈਨੂੰ ਸਾਰ ਨਹੀਂ ਤੇ ਜਿਹੜਾ ਨਿੱਤ ਤੇਰੇ ਵਿੱਚ ਬੋਲਦਾ ਏ ਵਸੇ ਵਿੱਚ ਤੇਰੇ ਲੱਭੇ ਬਾਰੀ ਉਹਨੂੰ ਵਾਂਗ ਮੁਰਗੀਆਂ ਰੂੜੀਆਂ ਫਰੋਲਦਾ ਏ ਭਲਾ ਦੱਸਦਾ ਸਹੀ ਵਿੱਚ ਕੌਣ ਤੇਰੇ ਸ਼ਾਇਦ ਉਹ ਹੋਵੇ ਜਿਹਨੂੰ ਟੋਲਦਾ ਏ ਬੁੱਲੇ ਸ਼ਾਹ ਜੁਦਾ ਨੀ ਤੈਥੋਂ ਰੱਬ ਤੇਰਾ ਜਦੋਂ ਆਵਾਜ਼ ਮਾਰੇ ਉਦੋਂ ਬੋਲਦਾ ਏ ਜਦੋਂ ਆਵਾਜ਼ ਮਾਰੇ ਉਦੋਂ ਬੋਲਦਾ ਏ
ਜਸ ਮਿਲਦਾ ਹੈ ਸ਼ੁਭ ਕਰਮਾਂ ਨਾ ਪਰ ਕਰਮ ਬਣਾਉਣੇ ਪੈਂਦੇ ਨੇ ਜਸ ਮਿਲਦਾ ਸ਼ੁਭ ਕਰਮਾਂ ਨਾ ਪਰ ਕਰਮ ਬਣਾਉਣੇ ਪੈਂਦੇ ਨੇ ਜਸ ਦਿੰਦਾ ਹੈ ਜੋ ਦੁਨੀਆਂ ਨੂੰ ਜਸ ਉਸ ਦੇ ਗਾਉਣੇ ਪੈਂਦੇ ਨੇ ਇੱਕ ਉਸ ਦੀ ਨਜ਼ਰ ਸਵੱਲੀ ਲਈ ਓ ਇੱਕ ਉਸ ਦੀ ਨਜ਼ਰ ਸਵੱਲੀ ਲਈ ਦਿਲ ਦਾ ਨਜ਼ਰਾਨਾ ਕਾਫੀ ਨਹੀਂ ਮਸਤਾਂ ਦਿਲਦਾਰ ਦੀ ਦਿਦਾਰ ਦੀ ਖਾਤਰ ਸਿਰ ਭੇਟ ਚੜਾਉਣੇ ਪੈਂਦੇ ਨੇ ਸਿਰਾਂ ਭੇਟ ਚੜਾਉਣੇ ਪੈਂਦੇ ਨੇ
ਇੱਕ ਕਾਨੂੰਨ ਸਾ ਬਣਾ ਲਈ ਸਾਂਝਾ ਲਿਖਿਆ ਅਮੀਰ ਗਰੀਬਾਂ ਹਰ ਹਾਲਤ ਉਹ ਖਾਣਾ ਪੈਂਦਾ ਜੋ ਲਿਖਿਆ ਵਿੱਚ ਨਸੀਬਾਂ
ਉਹ ਸਿਦਕ ਸਵਰ ਦੇ ਸ਼ਾਕਰ ਰਹੀਏ ਸੱਚੀਆਂ ਏ ਨਸੀਤਾਂ ਗੁਰੂ ਨਾਨਕ ਜੀ ਖੁਸ਼ੀ ਉਹਨਾਂ ਤੇ ਸਾਫ ਜਨਾ ਦੀਆਂ ਨੀਤਾਂ
ਇੱਕ ਕਾਨੂੰਨ ਸਾ ਬਣਾ ਲਈ ਸਾਂਝਾ ਲਿਖਿਆ ਅਮੀਰ ਗਰੀਬਾਂ ਹਰ ਹਾਲਤ ਉਹ ਖਾਣਾ ਪੈਂਦਾ ਜੋ ਲਿਖਿਆ ਵਿੱਚ ਨਸੀਬਾਂ
ਉਹ ਸਿਦਕ ਸਵਰ ਦੇ ਸ਼ਾਕਰ ਰਹੀਏ ਸੱਚੀਆਂ ਏ ਨਸੀਤਾਂ ਮਾਲਕ ਖਾਲਕ ਖੁਸ਼ੀ ਉਹਨਾਂ ਤੇ ਸਾਫ ਜਨਾ ਦੀਆਂ ਨੀਤਾਂ
ਸਹਿ ਸਿਆਣ ਪਾਲਕ ਹੋਏ ਤਾਂ ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲੇ ਬਾਬਾ ਨਾਨਕ ਸੱਚ ਕਹਿ ਗਿਆ ਮੰਨਦੇ ਨਹੀਂ ਮਤਵਾਲੇ
ਉਹ ਲਿਖੀਆਂ ਵਾਪਸ ਨਹੀਂ ਹੁੰਦੀਆਂ ਲਿਖੀਆਂ ਵਾਪਸ ਨਹੀਂ ਹੁੰਦੀਆਂ ਪੱਕੀਆਂ ਜਾਨ ਵਸੀਤਾਂ ਮਾਲਕ ਖਾਲਕ ਖੁਸ਼ੀ ਉਹਨਾਂ ਤੇ ਸਾਫ ਜਨਾ ਦੀਆਂ ਨੀਤਾਂ
ਪੂਜਾ ਪਾਠ ਤੂੰ ਪੰਡਤਾ ਕਰ ਲੈ ਪੂਜਾ ਪਾਠ ਤੂੰ ਪੰਡਤਾ ਕਰ ਲੈ ਜਾ ਕੇ ਠਾਕਰ ਦਾਰੇ ਅਮਲਾ ਬਾਜ ਇਲਮ ਨਹੀਂ ਐਵੇਂ ਏਦਾਂ ਵੇਦ ਪਕਾਰੇ
ਓ ਉਤੋਂ ਰੂਪ ਸ਼ਿਵਾਂ ਦਾ ਜਾਪਣੀਓ ਉਤੋਂ ਰੂਪ ਸ਼ਿਵਾਂ ਦਾ ਜਾਪਣ ਵਿੱਚੋਂ ਵਾਂਗ ਪਲੀਤਾਂ ਗੁਰੂ ਨਾਨਕ ਜੀ ਖੁਸ਼ੀ ਉਹਨਾਂ ਤੇ ਸਾਫ ਜਨਾ ਦੀਆਂ ਨੀਤਾਂ
ਅਨੇਕਾਂ ਡਿੱਠੇ ਬਗਲੇ ਭਗਤ ਅਨੇਕਾਂ ਡਿੱਠੇ ਗਲ ਚ ਪਾਉਂਦੇ ਖੋਗੇ ਹਰਦੁਆਰ ਦੀਆਂ ਖਬਰਾਂ ਦਿੰਦੇ ਪਹੁੰਚੇ ਨਹੀਂ ਜੋ ਮੋਗੇ
ਸੱਚੇ ਪਿਆਰ ਯਾਰ ਦੇ ਬਾਜੋ ਸੱਚੇ ਪਿਆਰ ਯਾਰ ਦੇ ਬਾਜੋ ਝੂਠੀਆਂ ਸਭ ਪਰੀਤਾਂ ਮਾਲਕ ਖਾਲ ਕੇ ਖੁਸ਼ੀ ਉਹਨਾਂ ਤੇ ਸਾਫ ਜਨਾ ਦੀਆਂ ਨੀਤਾਂ
ਨਵਾਬ ਤੇ ਕਾਜੀ ਝੂਠੇ ਪੈ ਗਏ ਨਵਾਬ ਤੇ ਕਾਜੀ ਝੂਠੇ ਪੈ ਗਏ ਜੋ ਸੀ ਨਿਤ ਨਵਾਜੀ ਬਾਬਾ ਨਾਨਕ ਰਿਆ ਖਲੋਤਾ ਜੋ ਸੀ ਸੱਚ ਸਮਾਜੀ
ਉਹ ਕਾਬਲ ਖੂਹ ਵਿੱਚ ਦੋਵੇਂ ਕੱਲੇ ਜੋ ਖੜੇ ਸੀ ਵਿੱਚ ਮਸੀਤਾਂ ਮਾਲਕ ਖਾਲ ਕੇ ਖੁਸ਼ੀ ਉਹਨਾਂ ਤੇ ਸਾਫ ਜਨਾ ਦੀਆਂ ਨੀਤਾਂ
ਸ਼ਰਬਤ ਪੀ ਕੇ ਅਕਬਰ ਡੁੱਲਿਆ ਸ਼ਰਬਤ ਪੀ ਕੇ ਅਕਬਰ ਡੁੱਲਿਆ ਮਨ ਮੈਂ ਕਰੀ ਖਰਾਬੀ ਸੰਤਾਂ ਨੂੰ ਮੈਂ ਟੈਕ ਸਲਾਉਣਾ ਜਾ ਕੇ ਜਲ ਦੇ ਸ਼ਤਾਬੀ
ਉਹ ਬੂਟਾ ਸੋਕ ਜੜਾਂ ਤੋਂ ਚੱਲਿਆ ਰੱਖਿਆ ਸੰਤ ਅਤੀਤਾਂ ਗੁਰੂ ਨਾਨਕ ਜੀ ਖੁਸ਼ੀ ਉਹਨਾਂ ਤੇ ਸਾਫ ਜਨਾ ਦੀਆਂ ਨੀਤਾਂ
ਜੈਸੀ ਨੀਤ ਮਰਾਦ ਹੈ ਤੈਸੀ ਜੈਸੀ ਨੀਤ ਮਰਾਦ ਹੈ ਤੈਸੀ ਦਸਮ ਪਿਤਾ ਫਰਮਾ ਗਏ ਸੰਗਤਾਂ ਤਾਈ ਸਿੱਖਿਆ ਦੇ ਕੇ ਇੰਨੀ ਕੈ ਸਮਾ ਗਏ
ਹੋ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਸਭ ਕਰ ਲੋ ਪ੍ਰਤੀਤਾਂ ਮਾਲਕ ਖਾਲਕ ਖੁਸ਼ੀ ਉਹਨਾਂ ਤੇ ਸਾਫ ਜਨਾ ਦੀਆਂ ਨੀਤਾਂ
ਕਮਾਈਆਂ ਜੋੜੇ ਕਰਦੇ ਨੇ ਕਮਾਈਆਂ ਜੋੜੇ ਕਰਦੇ ਨੇ ਕਮਾਈਆਂ ਜੋੜੇ ਕਰਦੇ ਮਾਲਕ ਉਹਨਾਂ ਨੇੜੇ ਕਿਸੇ ਗੱਲ ਦੀ ਘਾਟ ਨਾ ਰਹਿੰਦੀ ਪਾਰ ਉਹਨਾਂ ਦੇ ਬੇੜੇ
ਉਹ ਦਗੇਦਾਰ ਨੇ ਭੁੱਖੇ ਮਰਦੇ ਦਗੇਦਾਰ ਨੇ ਭੁੱਖੇ ਮਰਦੇ ਦੁਖੀ ਕਰਨ ਬਦਨੀਤਾਂ ਗੁਰੂ ਨਾਨਕ ਜੀ ਖੁਸ਼ੀ ਉਹਨਾਂ ਤੇ ਸਾਫ ਜਨਾ ਦੀਆਂ ਨੀਤਾਂ
ਮੋਹਣ ਸਿੰਘਾ ਮਣ ਕਰੀ ਟਿਕਾਣੇ ਆਉਣਾ ਨਾ ਵਿੱਚ ਝਾਂਸੇ ਲੋਕਾਂ ਨੂੰ ਪ੍ਰਚਾਰ ਸੁਣਾਵੀ ਸੱਚ ਦੇ ਤਰਵਾਸੇ
ਉਹ ਚਾਨਣ ਕਰਕੇ ਹਨੇਰੇ ਰਹਿਣਾ ਚਾਨਣ ਕਰਕੇ ਹਨੇਰੇ ਰਹਿਣਾ ਨਹੀਂ ਕਵੀ ਦੀਆਂ ਸੀਤਾਂ ਮਾਲਕ ਖਾਲਕ ਖੁਸ਼ੀ ਉਹਨਾਂ ਤੇ ਸਾਫ ਜਨਾ ਦੀਆਂ ਨੀਤਾਂ
ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਪ੍ਰੇਮ ਸ਼ਰਧਾ ਵਿੱਚ ਭਿੱਜ ਕੇ ਹਾਜ਼ਰੀ ਭਰ ਰਹੀਆਂ ਸਿੱਖ ਸੰਗਤਾਂ ਆਓ ਭਾਗਾਂ ਵਾਲਿਓ ਫਤਿਹ ਦੇ ਸਿਮਰਨ ਦੇ ਨਾਲ ਜੁੜਦਿਆਂ ਹੋਇਆਂ ਸਤਿਗੁਰਾਂ ਨੂੰ ਸੀਸ ਝੁਕਾਓ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਇਤਿਹਾਸ ਦੇ ਕੁਝ ਪੰਨੇ ਜਿੰਨੀ ਗੁਰੂ ਸਾਹਿਬ ਕਿਰਪਾ ਕਰਨਗੇ ਅਸੀਂ ਆਪ ਜੀ ਦੇ ਨਾਲ ਸਾਂਝੇ ਕਰਨ ਦਾ ਯਤਨ ਕਰਨਾ ਉਪਰਾਲਾ ਕਰਨਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਸ਼ਾਦੀ ਮਾਤਾ ਦਮੋਦਰੀ ਜੀ ਦੇ ਨਾਲ ਹੋਈ ਦਇਆ ਕੌਰ ਦੀ ਕੁੱਖੋਂ ਨਰਾਇਣ ਦਾਸ ਦੇ ਗ੍ਰਹਿ ਵਿਖੇ ਮਾਤਾ ਦਮੋਦਰੀ ਜੀ ਦਾ ਜਨਮ ਹੋਇਆ ਔਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਨਾਲ ਜਦੋਂ ਸ਼ਾਦੀ ਹੋਈ 1613 ਈਸਵੀ ਨੂੰ ਭਾਈ ਕੀ ਡਰੌਲੀ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਗ੍ਰਹਿ ਵਿਖੇ ਪਹਿਲੇ ਬੇਟੇ ਨੇ ਜਨਮ ਲਿਆ ਉਹਦਾ ਨਾਂ ਬਾਬਾ ਗੁਰਦਿੱਤਾ ਜੀ ਰੱਖਿਆ ਗਿਆ ਦੂਜੇ ਨੰਬਰ ਦੇ ਉੱਤੇ 1615 ਦੇ ਵਿੱਚ ਬੀਬੀ ਵੀਰੋ ਦਾ ਜਨਮ ਹੋਇਆ ਬਾਬਾ ਗੁਰਦਿੱਤਾ ਜੀ ਉਹਨਾਂ ਦੀ ਸ਼ਾਦੀ 1627 ਈਸਵੀ ਦੇ ਵਿੱਚ ਭਾਈ ਰਾਮੇ ਦੀ ਪੁੱਤਰੀ ਰਾਜ ਕੌਰ ਦੇ ਨਾਲ ਜਿਹਦਾ ਨਾਂ ਅਨੰਤੀ ਸੀ ਮਾਪਿਆਂ ਦੇ ਘਰ ਦਾ ਰਾਜ ਕੌਰ ਦੇ ਨਾਲ 1627 ਈਸਵੀ ਨੂੰ ਬਟਾਲੇ ਸ਼ਾਦੀ ਹੋਈ ਉਹ ਮੁਹਾਂਦਰਾ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਨਾਲ ਕਾਫੀ ਮਿਲਦਾ ਜੁਲਦਾ ਸੀ ਬੜੀਆਂ ਰੌਣਕਾਂ ਲੱਗੀਆਂ ਬੜੀਆਂ ਸੰਗਤਾਂ ਇਸ ਸ਼ਾਦੀ ਦੇ ਵਿੱਚ ਹਾਜ਼ਰ ਹੋਣ ਵਾਸਤੇ ਆਈਆਂ ਸਮਾਂ ਆਪਣੀ ਚਾਲੇ ਚੱਲਦਾ ਗਿਆ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਵਿੱਚ ਇੱਕ ਬੇਟੇ ਨੇ ਜਨਮ ਲਿਆ ਇੱਕ ਪੁੱਤਰ ਨੇ ਜਨਮ ਲਿਆ ਉਹਦਾ ਨਾਂ ਹਰ ਰਾਏ ਸਾਹਿਬ ਰੱਖਿਆ ਗਿਆ ਹਰ ਰਾਏ ਸਾਹਿਬ ਜਵਾਨ ਹੋਏ हर राय साहब की शादी जिहड़ी सी ओ यूपी दे विच एक अनूप शहर है बुलंदशहर तो 15 किलोमीटर चढ़दे वाले पासे उत्थों दे बीबा कृष्ण कौर दे नाल इन्हां दी शादी होई और उन्हां दे ग्रह विखे कीरतपुर साहब की पवित्र धरती दे विच जुलाई का महीना सी 1656 ईस्वी नूं छोटा पुत्र पैदा होया जिहदा नां हर कृष्ण रखिया गया। एक बारी सारी संगत आखो सतनाम श्री वाहिगुरु। गुरु हर राय साहब के उत्ते गुरु हरगोबिंद पातशाह महाराज ने बख्शिश की सी, सारे गुण जिहड़े सन उन्हां दे विच भर दित्ते सन गुरु हरगोबिंद पातशाह महाराज ने, और संभल के समाज दे विच तुरन वास्ते कई किस्म के उन्हां नूं उपदेश दित्ते सन। एक बारी इतिहासकार लिखते ने कि फलवाड़ी दे विच दी तुरे जा रहे ने एक कुरता फुल जिहड़ा बड़ा सोहना खिड़िया होया, जिहनूं वेख के महाराज बड़े ही खुश होए कि ये परमेश्वर की कुदरत कैसी है, एक रुता फुल खिड़िया होया और बाग दे विच किन्ना सोहना लगता है। जदों वापस मुड़े तो वह फुल जिहड़ा सी टाणी दे नाल नहीं सी, थले डिगा होया सी। जदों पुछया गुरु हरगोबिंद पातशाह महाराज ने तो पता लगा कि यह हर राय साहब के चोले दे नाल अड़के टुट गया। आख्या दामन संकोच चलें, जे संसार दे विच विचरना है तो इस तरह संसार दे विच किसे भी खेड़े की बर्बादी नहीं करनी। बने उपदेश दिते गुरु हर राय साहब महाराज ने, हर वेले उन्होंने कोल घोड़सवार भी रहिंदे सन और इन्नी तरक्की की, सिखी का प्रचार भी बड़ा वड्डा किया, दवाई दारू वड़े वड़े दवाखाने सफाखाने उन्होंने जिथे जिथे भी कितने जरूरत सी वो शुरू आदि उन्हों की। वक्त अपनी चाले चलता जा रहा सी, औरंगजेब ने दारा शिकोह नाश्ते दे विच धोखे दे नाल शेर की मुछ का एक वाल खवा दिता। केवल यो भुख सी राज भाग जिहड़ा उसनू संभालण वास्ते, भरा का दुश्मन बन गया औरंगजेब। शेर की मुछ का वाल खवाया, वैदा ने हकीमा ने जोर लाया, पेट खराब हुंदा जा रहा सी दारे दा। अखीर कुछ वैदा ने राय दसी, कुछ चीज़ां का जिक्र किया, सवा तोले की हरड़, एक मासे का लौंग अते गज मोती जे कितें चीज़ां मिल जाण ते फिर दारा जिहड़ा उह ठीक हो सकता है, उहदे अंदर शांति पैदा हो सकती है। सारे हिंदुस्तान के जिन्ने भी दवाखाने सन सारिया थावां दे उत्ते भाल की गई, पर इन्ने वजन दियां ये चीज़ां जिहड़ियां सन, एक मासे का लौंग, सवा तोले की हरड़, एक कितों भी नहीं मिलियां। अखीर किसे ने दसिया कि जे चीज़ां मिल सकदियां ने ते शायद हो सकता है हर राय साहब जिहड़े गुरु नानक पातशाह महाराज की गद्दी दे वारस ने, सतवें गुरु, शायद उन्हां दे दवाखाने चों मिल जाण। ये चीज़ां मिल गईयां और उस वेले दारा जिहड़ा सी उसकी सेहत जिहड़ी सी ठीक हो गई, तंदुरुस्त हो गई। एक बड़ा वड्डा अपारोपकार सी, दारा आप चल के उस वेले गुरु साहिब दा धन्नवाद करन वास्ते गुरु हर राय साहब दे चरणां विच नमस्कार करन वास्ते आया। आओ मैं इस पासे ना जावां। गुरु हर राय साहब ने जदों परख करनी सी जिम्मेवारी देण दी, राम राय जी भी बड़ी गुरबाणी पढ़ते हैं और हर कृष्ण जी भी गुरबाणी पढ़ते हैं, गुरसिखा ने सह सुभा कहना शुरू कर दिता, महाराज तुहाडे दे दोवें बेटे जिहड़े ने इस सिमरन विच गुरबाणी विच रंगे हुए ने। गुरु हर राय साहब महाराज ने आख्या कुछ अंतर तो जरूर हो सकता, सिखा महाराज नहीं अंतर किवें हो सकता, दोवां दे नेत्र बंद ने, ऐन समाधियां लगियां हुई, ये तो जापदा जिवें एकागर चित हो के गुरबाणी पढ़ने। सतगुरां ने एक सूई दिती, आख्या भी जिहड़े पीढ़ियां दे उत्ते ये सेंचियां रख के गुरबाणी पढ़ रहे ने, शब्द का जाप कर रहे ने, उन्हां पीढ़ियां दे पावियां दे विच ये सूई जिहड़ी जाके खबो। हुण जदों ये सूई खबोई गई राम राय वाले पीढ़े दे विच, जोर लाया है खबोण वाले ने, वह सूई खुभी नहीं, पत्थर वर्गा सुके वह लकड़ जिहड़ी होई हुई सी। जिस पीढ़े दे उत्ते सेंची रख के जाप कर रहे सर पवित्र गुरबाणी का हर कृष्ण जी, जदों उस पीढ़े दे विच सूई खबोई उहदे विचों सूई खुब गई, इस तरह लगा कि पीढ़ा जिवें हरी लकड़ का हुंदा, नरम हुंदा है, इस तरह महसूस होया। गुरु हर राय साहब ने आख्या बस इन्ना ही अंतर है, जिहदे हिरदे विच शब्द का टका है, जिहदे अंदर एकाग्रता है, वह सुकियां नूं भी हरे कर दिंदा है। ये पीढ़े इक्के लकड़ दे ही बने हुए ने, पर राम राय की सुरती जिहड़ी है ਉਹਦੇ ਸ਼ਬਦ ਦੇ ਸਿਮਰ ਨੇ ਇਹ ਸੁੱਕੀ ਲੱਕੜ ਦੇ ਉੱਤੇ ਕੋਈ ਅਸਰ ਨਹੀਂ ਕੀਤਾ। ਹਰ ਕ੍ਰਿਸ਼ਨ ਜੀ ਇੰਨੇ ਮੋਹ ਦੇ ਵਿੱਚ ਭਿੱਜ ਕੇ, ਇੰਨੇ ਵਿਰਾਗ ਵਿੱਚ, ਇੰਨੀ ਅੰਤਰਾਤਮਿਕ ਸ਼ੁੱਧਤਾ ਦੇ ਨਾਲ ਗੁਰਬਾਣੀ ਦਾ ਜਾਪ ਕਰ ਰਹੇ ਨੇ, ਵੇਖੋ ਪੀੜੇ ਜਿਹੜੇ ਨੇ ਇਹ ਵੀ ਨਰਮ ਹੋ ਗਏ, ਸੁੱਕੀ ਲੱਕੜ ਵੀ ਨਰਮ ਹੋ ਗਈ ਹੈ। ਗੁਰੂ ਜਿਹੜਾ ਉਹਦੇ ਵਿੱਚ ਬਰਕਤ ਹੈ ਉਹ ਸੁੱਕਿਆਂ ਨੂੰ ਹਰਿਆਂ ਕਰ ਸਕਦਾ ਹੈ। ਔਰ ਸਮਾਂ ਆਪਣੀ ਚਾਲੇ ਚੱਲਦਾ ਗਿਆ, ਅਖੀਰ 1656 ਈਸਵੀ ਜੁਲਾਈ ਦੇ ਮਹੀਨੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜਨਮ ਹੋਇਆ ਸੀ। ਔਰ 1661 ਈਸਵੀ ਅਕਤੂਬਰ ਦੇ ਮਹੀਨੇ ਦੇ ਵਿੱਚ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਜਿਹੜੀ ਸੀ ਸਾਰੀ ਦੇ ਦਿੱਤੀ। ਉਮਰ ਜਿਹੜੀ ਹੈ 5 ਸਾਲ ਤੋਂ ਥੋੜ੍ਹੀ ਜਿਹੀ ਉੱਪਰ ਹੈ ਉਸ ਵੇਲੇ। ਦਿੱਲੀ ਦੇ ਮਿਰਜ਼ਾ ਰਾਜਾ ਜੈ ਸਿੰਘ ਨੇ ਅਤੇ ਹੋਰ ਦਿੱਲੀ ਦੀਆਂ ਸੰਗਤਾਂ ਨੇ ਦਰਸ਼ਨਾਂ ਵਾਸਤੇ ਚਾਹਨਾ ਜਿਹੜੀ ਸੀ ਉਹ ਪ੍ਰਗਟ ਕੀਤੀ। 50 ਆਦਮੀ ਇਕੱਲੇ ਨੇ ਪਰਸੁਰਾਮ ਦੇ ਨਾਲ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ 8ਵੀਂ ਜੋਤ ਨੂੰ ਆਖੋ ਦਿੱਲੀ ਵਿਖੇ ਆ ਕੇ ਸੰਗਤਾਂ ਨੂੰ ਦਰਸ਼ਨ ਦੇਣ। ਸਤਿਗੁਰਾਂ ਨੇ ਨਾਲ ਮਾਤਾ ਜੀ ਨੂੰ ਲਿਆ ਹੈ, ਕੁਝ ਹੋਰ ਗੁਰਸਿੱਖ ਲਏ ਨੇ। ਮੇਰੇ ਪਾਤਸ਼ਾਹ ਚੱਲ ਪਏ ਨੇ ਦਿੱਲੀ ਵੱਲ। ਚੱਲਦੇ ਚੱਲਦੇ ਸਤਿਗੁਰੂ ਜੀ ਜਾ ਰਹੇ ਸਨ, ਅੰਬਾਲੇ ਲਾਗੇ ਪੰਜੋਖਰਾ ਸਾਹਿਬ ਗੁਰਦੁਆਰਾ ਬਣਿਆ ਹੋਇਆ, ਉੱਥੇ ਜਾ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਟਿਕਾਣਾ ਕੀਤਾ। ਸੰਗਤਾਂ ਬੇਅੰਤ ਇਲਾਕੇ ਵਿੱਚੋਂ ਕੁਝ ਪਿੱਛੇ ਹੋਰ ਪਤਾ ਲੱਗਦਾ ਆ ਰਹੀਆਂ ਨੇ, ਜਿਹੜੀਆਂ ਦਰਸ਼ਨਦਾਰੇ ਕਰਨ ਵਾਸਤੇ ਆਉਂਦੀਆਂ ਸਨ, ਉਹ ਆ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦੀਆਂ। ਦਰਬਾਰ ਸਜਿਆ ਹੋਇਆ ਹੈ, ਰੌਣਕਾਂ ਇੰਨੀਆਂ ਨੇ, ਜੰਗਲਾਂ ਵਿੱਚ ਮੰਗਲ ਲਾਏ ਹੋਏ ਨੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਧਰਤੀ ਪੂਜਣ ਯੋਗ ਬਣ ਜਾਂਦੀ ਹੈ, ਉਹ ਧਰਤੀ ਭਾਗਾਂ ਵਾਲੀ ਬਣ ਜਾਂਦੀ ਹੈ ਜਿੱਥੇ ਗੁਰੂ ਚਰਨ ਪਾ ਦਿੰਦੇ ਨੇ। ਆ ਉਸ ਧਰਤੀ ਦੇ ਉੱਤੇ ਆ ਕੇ ਸੰਗਤਾਂ ਸਜਦੇ ਕਰ ਰਹੀਆਂ ਨੇ। ਉਸ ਇਲਾਕੇ ਦਾ, ਉਸ ਨੇੜੇ ਦਾ ਰਹਿਣ ਵਾਲਾ ਇੱਕ ਪੰਡਿਤ ਹੈ, ਉਹਦੇ ਦਿਲ ਦੇ ਵਿੱਚ ਲਾਲ ਚੰਦ ਉਸ ਪੰਡਿਤ ਦਾ ਨਾਂ ਹੈ। ਉਹਨੇ ਸੋਚਿਆ ਕਿ ਛੋਟਾ ਜਿਹਾ ਬਾਲਕ ਗੱਦੀ ਦੇ ਉੱਤੇ ਬੈਠਾ ਗੱਦੀ ਲਗਾ ਕੇ ਮਹਾਰਾਜਿਆਂ ਵਾਂਗ, ਔਰ ਕਈ ਬਜ਼ੁਰਗ ਉਮਰ ਦੇ ਲੋਕ, ਸਿਆਣੇ ਸਿਆਣੇ ਬੰਦੇ ਆ ਕੇ ਉਹਦੇ ਚਰਨਾਂ 'ਤੇ ਮੱਥਾ ਟੇਕ ਰਹੇ ਨੇ। ਇਹ ਦੁਨੀਆ ਦੇ ਵਿੱਚ ਕਿਹੋ ਜਿਹਾ ਪਖੰਡ ਹੈ, ਇਹ ਕੀ ਹੋ ਰਿਹਾ ਹੈ, ਏਡੇ ਛੋਟੇ ਮਾਸੂਮ ਜੇ ਬਾਲਕ ਦੇ ਚਰਨਾਂ ਦੇ ਉੱਤੇ ਆ ਕੇ ਸਾਰੇ ਸਜਦੇ ਕਰੀ ਜਾ ਰਹੇ ਨੇ। ਆਹ ਦਿਲ ਦੇ ਵਿੱਚ ਬਲਬਲੇ ਪੈਦਾ ਹੋ ਗਏ। ਜਦੋਂ ਦਿਲ ਦੇ ਵਿੱਚ ਸ਼ੰਕੇ ਪੈਦਾ ਹੋ ਜਾਣ, ਫਿਰ ਉਹ ਸ਼ੰਕੇ ਦੂਈ ਦਵੈਤ ਈਰਖਾ ਕਈ ਚੀਜ਼ਾਂ ਨੂੰ ਜਨਮ ਦਿੰਦੇ ਨੇ। ਮਨ ਦੇ ਵਿੱਚ ਦੁਬਧਾ ਭਰੀ, ਈਰਖਾ ਪੈਦਾ ਹੋਈ, ਉਹ ਲੀਲਾ ਵੇਖ ਕੇ ਨਾ ਹੀ ਜਰਿਆ ਗਿਆ ਲਾਲ ਚੰਦ ਪੰਡਿਤ ਤੋਂ। ਉਹਨੇ ਗੁਰਸਿੱਖਾਂ ਨੂੰ ਪੁੱਛਣਾ ਸ਼ੁਰੂ ਕੀਤਾ, ਕੌਣ ਹੈ ਬਾਲਕ ਜਿਹਦੇ ਚਰਨਾਂ ਦੇ ਉੱਤੇ ਸਾਰੀ ਦੁਨੀਆ ਆ ਕੇ ਸਜਦੇ ਕਰ ਰਹੀ ਹੈ। ਆਓ, ਗੁਰਸਿੱਖ ਜਿਹੜੇ ਗੁਰੂ ਚਰਨਾਂ ਤੋਂ ਬਲਹਾਰ ਜਾਂਦੇ ਸਨ, ਉਹਨਾਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਜਿਵੇਂ ਮਹਿਮਾ ਦੱਸਣੀ ਸ਼ੁਰੂ ਕੀਤੀ, ਉਸ ਵਕਤ ਦੀ ਤਸਵੀਰ ਨੂੰ ਕਵਿਤਾ ਰਾਹੀਂ ਕਹਿਣ ਦਾ ਯਤਨ ਇਹਨਾਂ ਅੱਖਰਾਂ ਵਿੱਚ ਇਉਂ ਕੀਤਾ ਜਾ ਰਿਹਾ।
ਪੰਡਿਤ ਪੁੱਛਿਆ ਕੌਣ ਇਹ ਬਾਲਕਾ ਹੈ, ਕਿਧਰੋਂ ਆਇਆ ਤੇ ਕਿਧਰ ਨੂੰ ਜਾ ਰਿਹਾ ਹੈ, ਮੱਥਾ ਟੇਕਦਾ ਜਿਸ ਨੂੰ ਜੱਗ ਸਾਰਾ ਆਪਣੇ ਸੀਸ ਤੇ ਚੌੜ ਚੁਲਾ ਰਿਹਾ ਹੈ। ਓਏ ਅੱਗੋਂ ਸਿੱਖਾਂ ਪਿਆਰ ਦੇ ਨਾਲ ਕਿਹਾ, ਤੈਨੂੰ ਦੱਸੀਏ ਅਸਲ ਗਰਾਂ ਪੰਡਤਾਂ, ਗੁਰੂ ਨਾਨਕ ਦੀ ਗੱਦੀ ਅਵਤਾਰੀ 8ਵੇਂ ਹਰ ਕ੍ਰਿਸ਼ਨ ਹੈ ਇਹਨਾਂ ਦਾ ਨਾਂ ਪੰਡਤਾਂ। ਪੰਡਤ ਪੁੱਛਿਆ ਕੌਣ ਇਹ ਬਾਲਕਾ ਹੈ, ਕਿਧਰੋਂ ਆਇਆ ਤੇ ਕਿਧਰ ਨੂੰ ਜਾ ਰਿਹਾ ਹੈ, ਮੱਥੇ ਟੇਕਦਾ ਜਿਸ ਨੂੰ ਜੱਗ ਸਾਰਾ ਆਪਣੇ ਸੀਸ ਤੇ ਚੌਰ ਚੁਲਾ ਰਿਹਾ ਹੈ। ਓਏ ਅੱਗੋਂ ਸਿੱਖਾਂ ਪਿਆਰ ਦੇ ਨਾਲ ਕਿਹਾ, ਤੈਨੂੰ ਦੱਸੀਏ ਅਸਲ ਗਰਾਂ ਪੰਡਤਾਂ, ਗੁਰੂ ਨਾਨਕ ਦੀ ਗੱਦੀ ਅਵਤਾਰੀ 8ਵੇਂ ਹਰ ਕ੍ਰਿਸ਼ਨ ਹੈ ਇਹਨਾਂ ਦਾ ਨਾਂ ਪੰਡਤਾਂ। ਗੁਰੂ ਨਾਨਕ ਨੂੰ ਕੁੱਲ ਜਹਾਨ ਜਾਣੀ, ਕਲ ਜੋ ਡੁੱਬਦਾ ਜਨਾਣੇ ਤਾਰਿਆ ਹੈ, ਨੌ ਖੰਡ ਤੇ ਪ੍ਰਿਥਵੀ ਚੱਕ ਚਾਰੇ, ਛਿੱਟਾ ਨਾਮ ਦਾ ਦੇ ਕੇ ਜਿਨ ਠਾਰਿਆ ਹੈ। ਓਏ ਉਸੇ ਗੱਦੀ ਤੇ ਭਾਗ ਲਗਾ ਰਿਹਾ ਹੈ,
ਉਸੇ ਗੱਦੀ ਤੇ ਭਾਗ ਲਗਾਰਿਆ ਹੈ। ਗੁਰੂ ਨਾਨਕ ਤੋਂ ਅੱਠਵੀਂ ਥਾਂ ਪੰਡਤਾਂ, ਗੁਰੂ ਨਾਨਕ ਦੀ ਗੱਦੀ ਅਵਤਾਰੀ ਅੱਠਵੇਂ ਹਰ ਕ੍ਰਿਸ਼ਨ ਹੈ, ਇਹਨਾਂ ਦਾ ਨਾਂ ਪੰਡਤਾਂ।
ਦਿੱਤੇ ਦਾ ਪੁੱਤਰਾ ਹੈ, ਸਤਵੇਂ ਗੁਰਾਂ ਦਾ ਛੋਟਾ ਫਿਰ ਜਾਂਦਾ ਹੈ। ਇਹ ਚਾਨਣ ਕਰੇ ਹਨੇਰਿਆਂ ਹਿਰਦਿਆਂ ਚ, ਸਾਡੀ ਬੰਸ ਦਾ ਚਮਕਦਾ ਚਾਂਦਾ ਹੈ।
ਇਹ ਦੁੱਖ ਦੂਰ ਤੇ ਹਿਰਦੇ ਸਰੂਰ ਆਉਂਦਾ, ਦੁੱਖ ਦੂਰ ਤੇ ਹਿਰਦੇ ਸਰੂਰ ਆਉਂਦਾ, ਮੱਥਾ ਟੇਕਦੇ ਨੇ ਲੋਕੀ ਤਾਂ ਪੰਡਤਾਂ। ਗੁਰੂ ਨਾਨਕ ਦੀ ਗੱਦੀ ਅਵਤਾਰ ਅੱਠਵੇਂ ਹਰ ਕ੍ਰਿਸ਼ਨ ਹੈ, ਇਹਨਾਂ ਦਾ ਨਾਂ ਪੰਡਤਾਂ।
ਹੀਰਾ ਛੋਟਾ ਆਕਾਰ ਦੇ ਵਿੱਚ ਹੁੰਦਾ, ਕੀਮਤ ਵੱਡੀ ਜਹਾਨ ਤੇ ਪਾਉਂਦਾ ਹੈ। ਉਮਰੋਂ ਧੂ ਪ੍ਰਹਿਲਾਦ ਸਨ ਬਹੁਤ ਹੀ ਛੋਟੇ, ਰੁਤਬਾ ਵੱਡਾ ਪਰ ਉਹਨਾਂ ਦੇ ਨਾਮ ਦਾ ਹੈ।
ਓਏ ਉਹਨੂੰ ਪਾਲ ਵਿੱਚ ਭਜਲੋਂ ਪਾਰ ਕਰਦੇ, ਫੜ ਲੈਂਦੇ ਨੇ ਜਿਨ੍ਹਾਂ ਦੀ ਬਾਂ ਪੰਡਤਾਂ। ਗੁਰੂ ਨਾਨਕ ਦੀ ਗੱਦੀ ਅਵਤਾਰ ਅੱਠਵੇਂ ਹਰ ਕ੍ਰਿਸ਼ਨ ਹੈ, ਇਹਨਾਂ ਦਾ ਨਾਂ ਪੰਡਤਾਂ।
ਪਾਰਸ ਲੱਗਿਆ ਕਥਨ ਸਿਆਣਿਆ ਦਾ, ਪਾਰਸ ਲੱਗਿਆ ਕਥਨ ਸਿਆਣਿਆਂ ਦਾ, ਲੋਹਾ ਸੋਨੇ ਦਾ ਰੂਪ ਵੱਟਾ ਜਾਂਦਾ। ਬੂਟੇ ਚੰਦਨ ਦੇ ਕੋਲ ਜੋ ਬ੍ਰਿਸ਼ ਹੋਵੇ, ਬਦਲ ਉਹਦਾ ਵੀ ਕਹਿੰਦੇ ਸੁਭਾਅ ਜਾਂਦਾ।
ਉਹ ਜਿਹੜਾ ਇਹਨਾਂ ਦੇ ਚਰਨਾਂ ਤੇ ਆਣ ਡਿੱਗੇ, ਜਿਹੜਾ ਇਹਨਾਂ ਦੇ ਚਰਨਾਂ ਤੇ ਆਣ ਡਿੱਗੇ, ਬਖਸ਼ੇ ਜਾਂਦੇ ਨੇ ਕੁੱਲ ਗਨਾ ਪੰਡਤਾਂ। ਗੁਰੂ ਨਾਨਕ ਦੀ ਗੱਦੀ ਅਵਤਾਰ ਅੱਠਵੇਂ ਹਰ ਕ੍ਰਿਸ਼ਨ ਹੈ, ਇਹਨਾਂ ਦਾ ਨਾਂ ਪੰਡਤਾਂ।
ਮੱਥਾ ਨਾਲ ਹਕੂਮਤ ਦੇ ਲੱਗਿਆ ਹੈ, ਦਿੱਲੀ ਵੱਲ ਨੂੰ ਪਾਤਸ਼ਾਹ ਜਾ ਰਹੇ ਨੇ। ਹੱਕ ਸੱਚ ਦਾ ਕਰਨ ਨਿਆ ਚੱਲੇ, ਸੱਦੇ ਦਿੱਲੀ ਦਰਬਾਰ ਤੋਂ ਆ ਰਹੇ ਨੀ।
ਓ ਹਾਕਮ ਓ ਬਰਬਾਦੀ ਦਾ ਭਣਨ ਕਰਨ, ਜਿੰਨਾ ਦਰੋਣਾ ਮਿਲੇ ਨਿਆ ਪੰਡਤਾਂ। ਗੁਰੂ ਨਾਨਕ ਦੀ ਗੱਦੀ ਅਵਤਾਰ ਅੱਠਵੇਂ ਹਰ ਕ੍ਰਿਸ਼ਨ ਹੈ, ਇਹਨਾਂ ਦਾ ਨਾਂ ਪੰਡਤਾਂ।
ਲਾਲ ਚੰਦ ਨੇ ਜਦੋਂ ਸੋਭਾ ਸੁਣੀ ਤੇ ਆਪੇ ਤੋਂ ਬਾਹਰ ਹੋ ਗਿਆ। ਯਾਰ ਉਹ ਹਨੇਰ ਪੈ ਗਿਆ, ਇੱਕ ਛੋਟਾ ਜਿਹਾ ਮਾਸੂਮ ਜਿਹਾ ਬਾਲਕਾ, ਦੁਆਪਰ ਯੁੱਗ ਦੇ ਅਵਤਾਰ ਹੋਏ ਨੇ, ਉਹਨਾਂ ਦਾ ਨਾਂ ਕ੍ਰਿਸ਼ਨ ਸੀ। ਇਹਨੇ ਆਪਣੇ ਦੇ ਨਾਂ ਦੇ ਨਾਲ ਹਰ ਕ੍ਰਿਸ਼ਨ ਲਾਇਆ ਹੋਇਆ ਹੈ, ਔਰ ਦੁਨੀਆਂ ਦੇ ਲੋਕ ਕੈਸੀ ਸਮਝ ਹੈ, ਇਹਦੇ ਚਰਨਾਂ ਦੇ ਉੱਤੇ ਆ ਕੇ ਨਮਸਕਾਰ ਕਰੀ ਜਾ ਰਹੇ ਨੇ। ਕ੍ਰਿਸ਼ਨ ਨੇ ਗੀਤਾ ਰਚੀ ਸੀ, ਮੈਂ ਵੇਖਾਂਗਾ ਜੇ ਗੀਤਾ ਦੇ ਅਰਥ ਕਰ ਦੇਵੇ। ਗੁਰਸਿੱਖਾਂ ਨੇ ਆਖਿਆ, ਪੰਡਿਤ ਜੀ ਇਹ ਤੁਹਾਡਾ ਸ਼ੰਕਾ ਤੇ ਗੁਰੂ ਸਾਹਿਬ ਹੀ ਦੂਰ ਕਰ ਸਕਦੇ ਨੇ, ਗੁਰੂ ਸਾਹਿਬ ਦੇ ਚਰਨਾਂ ਵਿੱਚ ਚਲੇ ਜਾਓ। ਆਓ ਚਲਾ ਗਿਆ ਪੰਡਿਤ ਲਾਲ ਚੰਦ, ਸੰਗਤਾਂ ਦਰਸ਼ਨ ਤਾਰੇ ਕਰ ਰਹੀਆਂ ਨੇ, ਪਰ ਇਹਦੀ ਧੌਣ ਮਾਂ ਦੇ ਆਟੇ ਵਾਂਗ ਆਕੜੀ ਹੋਈ ਹੈ। ਕੋਈ ਸਜਦਾ ਨਹੀਂ ਕੀਤਾ, ਕੋਈ ਸਤਿਕਾਰ ਨਹੀਂ ਕੀਤਾ, ਅਦਬ ਦੇ ਨਾਲ ਖਲੋ ਗਿਆ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਮੇਹਰਾਂ ਦੇ ਦਾਤੇ ਵੇਖ ਕੇ ਮੁਸਕਰਾ ਰਹੇ ਨੇ, ਆਓ ਪੰਡਿਤ ਜੀ ਕਿੱਦਾਂ ਦਰਸ਼ਨ ਦਿੱਤੇ ਨੇ। ਆਖਿਆ ਹਨੇਰ ਪਿਆ ਹੈ, ਗ੍ਰਿਸਤੀ ਹੋ ਕੇ ਇੱਕ ਛੋਟਾ ਜਿਹਾ ਮਾਸੂਮ ਬਾਲਕਾ ਬਣ ਕੇ ਨਾਂ ਐਡਾ ਵੱਡਾ ਰੱਖਿਆ ਹੋਇਆ, ਇਹ ਨਾਂ ਤੇਰਾ ਕਿਸਨੇ ਰੱਖਿਆ ਹੈ? ਔਰ ਸਾਰੀ ਦੁਨੀਆਂ ਨੂੰ ਤੂੰ ਮੱਥੇ ਟਿਕਾ ਰਿਹਾ, ਦੁਨੀਆਂ ਵਿੱਚ ਕੈਸਾ ਪਖੰਡ ਰਚਿਆ ਹੋਇਆ ਹੈ? ਉਸ ਵੇਲੇ ਮੇਰੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਮੁਸਕਰਾਉਂਦਿਆਂ ਹੋਏ ਆਖਿਆ, ਪੰਡਿਤ ਜੀ ਕਹਿਣਾ ਕੀ ਚਾਹੁੰਦੇ ਹੋ? ਆਖਿਆ ਦੁਆਪਰ ਯੁੱਗ ਦੇ ਅਵਤਾਰ ਕ੍ਰਿਸ਼ਨ ਨੇ ਗੀਤਾ ਜਿਹੜੀ ਹੈ ਉਹਦੀ ਰਚਨਾ ਕੀਤੀ ਹੈ। ਮੈਂ ਤਾਂ ਮੰਨਾਂਗਾ ਕਿ ਤੁਸੀਂ ਗੁਰੂ ਕਹਿਲਾਉਣ ਦੇ ਯੋਗ ਹੈ ਜੇ ਤੁਸੀਂ ਗੀਤਾ ਦੇ ਅਰਥ ਕਰਕੇ ਸੁਣਾ ਦਿਓ, ਨਹੀਂ ਤਾਂ ਸਾਰਾ ਪਖੰਡ ਹੀ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਆਖਿਆ, ਪੰਡਿਤ ਜੀ ਇਹ ਤਾਂ ਕਿਸੇ ਤੋਂ ਵੀ ਕਰਾਏ ਜਾ ਸਕਦੇ ਨੇ, ਗੁਰੂ ਨਾਨਕ ਦੇ ਘਰ ਵਿੱਚ ਐਸੀ ਵਡਿਆਈ ਹੈ, ਇਹ ਤਾਂ ਕਿਸੇ ਤੋਂ ਵੀ ਅਰਥ ਹੋ ਸਕਦੇ ਨੇ, ਕਰਾਏ ਜਾ ਸਕਦੇ ਨੇ, ਤੁਸੀਂ ਦੱਸੋ ਤੁਸੀਂ ਅਰਥ ਕਿਹਦੇ ਤੋਂ ਕਰਾਉਣਾ ਚਾਹੁੰਦੇ ਹੋ? ਆਹ ਸਾਡੇ ਗੁਰਸਿੱਖ ਨਹੀਂ, ਜੇ ਇਹਨਾਂ ਤੋਂ ਕਰਾਏ ਤੁਹਾਡੇ ਦਿਲ 'ਚ ਸ਼ੰਕਾ ਰਹੇਗਾ ਕਿ ਸਿਖਾਏ ਹੋਣਗੇ। ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਆਪਣੀ ਮਨ ਮਰਜ਼ੀ ਦਾ ਕੋਈ ਬੰਦਾ ਲਿਓ, ਅਸੀਂ ਉਹਦੇ ਕੋਲੋਂ ਹੀ ਅਰਥ ਕਰਵਾ ਦਿਆਂਗੇ। ਆਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਸ ਪੰਡਿਤ ਹੰਕਾਰੀ ਲਾਲ ਚੰਦ ਦੀ ਤਸੱਲੀ ਕਰਾਉਣ ਵਾਸਤੇ ਉਹਨੂੰ ਕੀ ਕਹਿ ਰਹੇ ਨੇ, ਉਸ ਵਕਤ ਦੀ ਤਸਵੀਰ ਨੂੰ ਉਹ ਕੀ ਕਹਿ ਰਿਹਾ, ਗੀਤਾ ਦੇ ਅਰਥ ਕਰੋ, ਮੈਂ ਤਾਂ ਸਮਝਾਂਗਾ ਕਿ ਤੁਸੀਂ ਮੱਥੇ ਟਿਕਾਉਣ ਦੇ ਲਾਇਕ ਹੋ ਔਰ ਮੇਰੇ ਪਾਤਸ਼ਾਹ ਕਿਵੇਂ ਉਹਦੇ ਦਿਲ ਦੀ ਤਸੱਲੀ ਕਰਾ ਰਹੇ ਨੇ। ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਉਂ ਕੀਤਾ ਜਾ ਰਿਹਾ।
ਲਾਲ ਚੰਦ ਕੇ ਹੰਕਾਰੀ ਸੁਣ ਲਓ ਜੀ ਬਾਤ ਹਮਾਰੀ, ਉਮਰ ਛੁਟੇਰੀ ਤੁਹਾਡੀ, ਬਾਤ ਵਾਡੇਰੀ ਤੁਹਾਡੀ, ਮੱਥੇ ਜੱਗ ਕੋਲੋਂ ਫਿਰੇ ਤੂੰ ਟਕਾਉਂਦਾ, ਗੀਤਾ ਦੇ ਅਰਥ ਕਰ ਦੇ ਜੇ ਤੂੰ ਨਾਮ ਹਰ ਕ੍ਰਿਸ਼ਨ ਸੁਧਾਉਂਦਾ, ਗੀਤਾ ਦੇ ਅਰਥ ਕਰ ਦੇ।
ਉਹ ਸੁਣ ਕੇ ਤੇ ਸਤਿਗੁਰੂ ਬੋਲੇ, ਲਫਜ ਜਬਾਨੋਂ ਤੋਲੇ, ਹੱਸਦਾ ਜੋ ਚੰਦ ਪਰਵਾਰੋਂ, ਕਿਰਦੇ ਸੀ ਫੁੱਲ ਮਖਾਰੋਂ, ਤੇਰੇ ਦਿਲ ਵਾਲੇ ਭਰਮ ਮਟਾ ਦੀਏ, ਤੂੰ ਜੀਦੇ ਕੋਲੋਂ ਕਹੇ ਪੰਡਤਾ ਤੈਨੂੰ, ਗੀਤਾ ਦੇ ਅਰਥ ਕਰਵਾ ਦੀਏ, ਤੂੰ ਜੀਦੇ ਕੋਲੋਂ ਕਹੇ ਪੰਡਤਾ।
ਲਾਲ ਚੰਦ ਕੇ ਹੰਕਾਰੀ ਸੁਣ ਲਓ ਜੀ ਬਾਤ ਹਮਾਰੀ, ਉਮਰ ਛੁਟੇਰੀ ਤੁਹਾਡੀ, ਬਾਤ ਵਾਡੇਰੀ ਤੁਹਾਡੀ, ਮੱਥੇ ਜੱਗ ਕੋਲੋਂ ਫਿਰੇ ਤੂੰ ਟਕਾਉਂਦਾ, ਗੀਤਾ ਦੇ ਅਰਥ ਕਰ ਦੇ ਜੇ ਤੂੰ ਨਾਮ ਹਰ ਕ੍ਰਿਸ਼ਨ ਸੁਧਾਉਂਦਾ, ਗੀਤਾ ਦੇ ਅਰਥ ਕਰ ਦੇ।
ਉਹ ਸੁਣ ਕੇ ਤੇ ਸਤਿਗੁਰੂ ਬੋਲੇ, ਲਫਜ਼ ਜ਼ਬਾਨੋਂ ਤੋਲੇ, ਹੱਸਦਾ ਜੋ ਚੰਦ ਪਰਵਾਰੋਂ, ਕਿਰਦੇ ਸੀ ਫੁੱਲ ਮਖਾਰੋਂ, ਤੇਰੇ ਦਿਲ ਵਾਲੇ ਭਰਮ ਮਟਾ ਦੀਏ, ਤੂੰ ਜਿਹਦੇ ਕੋਲੋਂ ਕਹੇ ਪੰਡਤਾ ਤੈਨੂੰ, ਗੀਤਾ ਦੇ ਅਰਥ ਕਰਵਾ ਦੀਏ, ਤੂੰ ਜਿਹਦੇ ਕੋਲੋਂ ਕਹੇ ਪੰਡਤਾ।
ਜ਼ਿੰਦਗੀ ਨਹੀਂ ਲਾਉਣੀ ਸੌਖੀ, ਵਿਦਿਆ ਨਹੀਂ ਪਾਉਣੀ ਸੌਖੀ, ਖਾ ਖਾ ਕੇ ਕੁੱਟੀ ਉਸਤਾਦਾ, ਵਿਦਿਆ ਦੀਆਂ ਮੇਰੇ ਨਮਰਾਦਾ, ਐਵੇਂ ਨਹੀਂ ਕੋਈ ਚਾਰ ਅੱਖਰ ਸਿਖਾਉਂਦਾ, ਉਹ ਗੀਤਾ ਦੇ ਅਰਥ ਕਰ ਦੇ ਜੇ ਤੂੰ ਨਾਮ ਹਰ ਕ੍ਰਿਸ਼ਨ ਸਿਧਾਉਂਦਾ, ਗੀਤਾ ਦੇ ਅਰਥ ਕਰ ਦੇ।
ਪੰਡਤ ਘਬਰਾਓ ਨਹੀਂ, ਚੋਪਾਂ ਜੀਆਂ ਲਾਓ ਨਹੀਂ, ਵਿਦਿਆ ਦਾ ਮਾਨ ਤੁਹਾਨੂੰ ਮਸਤਕ ਦਿਸ ਰਿਹਾ ਹੈ ਸਾਨੂੰ, ਤੈਨੂੰ ਦਿਲਾਂ ਵਾਲੀ ਰਮਜ ਸਮਝਾ ਦੀਏ, ਤੂੰ ਜਿਹਦੇ ਕੋਲੋਂ ਕਹੇ ਪੰਡਤਾ ਤੈਨੂੰ, ਗੀਤਾ ਦੇ ਅਰਥ ਕਰਵਾ ਦੀਏ, ਤੂੰ ਜਿਹਦੇ ਕੋਲੋਂ ਕਹੇ ਪੰਡਤਾ।
ਨਾਮ ਹਰ ਕ੍ਰਿਸ਼ਨ ਰੱਖਿਆ, ਨਾਮ ਹਰ ਕ੍ਰਿਸ਼ਨ ਰੱਖਿਆ, ਮੈਨੂੰ ਇਹ ਮੂਲ ਨਾ ਜਚਿਆ, ਦਾਪਰ ਅਵਤਾਰਿਓ ਸਾਡਾ, ਕ੍ਰਿਸ਼ਨ ਮਾਰਿਓ ਸਾਡਾ, ਗਊਆਂ ਚਾਰਦਾ ਤੇ ਬੰਸਰੀ ਵਜਾਉਂਦਾ, ਗੀਤਾ ਦੇ ਅਰਥ ਕਰ ਦੇ ਜੇ ਤੂੰ ਨਾਮ ਹਰ ਕ੍ਰਿਸ਼ਨ ਸਿਧਾਉਂਦਾ, ਗੀਤਾ ਦੇ ਅਰਥ ਕਰ ਦੇ।
ਉਹ ਲਿਖ ਲਿਖ ਕੇ ਜੇਤਾ ਪੜਿਆ, ਕਹਿੰਦੇ ਨੇ ਤੇ ਤਾਂ ਕੜੀਆਂ ਪੰਡਤ ਜੀ ਦਾ ਤਿਲਾਈ ਜਾਂਦੀ ਨੀ ਏਦਾਂ ਪਾਈ ਗੰਗਾ ਚੜਦੇ ਨੂੰ ਉਲਟੀ ਵਗਾ ਦੀਏ ਤੂੰ ਜੀਦੇ ਕੋਲੋਂ ਕਹੇ ਪੰਡਤਾ ਤੈਨੂੰ ਗੀਤਾ ਦੇ ਅਰਥ ਕਰਵਾ ਦੀਏ ਤੂੰ ਜੀਦੇ ਕੋਲੋਂ ਕਹੇ ਪੰਡਤਾ
ਪੜ੍ਹ ਪੜ੍ਹ ਕੇ ਗ੍ਰੰਥ ਹਜ਼ਾਰਾਂ ਆਉਂਦੀਆਂ ਫਿਰ ਵਿਚਾਰਾਂ ਬਾਲਾਂ ਦੀ ਖੇਡ ਨਹੀਂ ਏ ਸਮਝੋ ਕੋਈ ਛੇੜ ਨਹੀਂ ਏ ਮੇਰੇ ਮਨ ਨੂੰ ਯਕੀਨ ਨਹੀਂ ਜੇ ਆਉਂਦਾ ਗੀਤਾ ਦੇ ਅਰਥ ਕਰ ਦੇ ਜੇ ਤੂੰ ਨਾ ਮਹਾਰ ਕ੍ਰਿਸ਼ਨ ਸਦਾਉਂਦਾ ਗੀਤਾ ਦੇ ਅਰਥ ਕਰ ਦੇ
ਨਾਨਕ ਦਾ ਦਰੀਏ ਪੰਡਤਾ ਰਹਿਮਤ ਦਾ ਕਰੀਏ ਪੰਡਤਾ ਰਹਿਮਤ ਦਾ ਕਰੀਏ ਪੰਡਤਾ ਜੀਦੇ ਤੇ ਮੇਰਾ ਕਰਦੇ ਪਿਆਰ ਦਾ ਹੱਥ ਜੇ ਤਰਦੇ ਸੋਹਣੇ ਛੰਦ ਸਤ ਨਾਮ ਤੋਂ ਲਿਖਾ ਦੀਏ ਤੂੰ ਜੀਦੇ ਕੋਲੋਂ ਕਹੇ ਪੰਡਤਾ ਤੈਨੂੰ ਗੀਤਾ ਦੇ ਅਰਥ ਕਰਵਾ ਦੀਏ ਤੂੰ ਜੀਦੇ ਕੋਲੋਂ ਕਹੇ ਪੰਡਤਾ
ਪੰਡਿਤ ਲਾਲ ਚੰਦ ਬੜਾ ਖੁਸ਼ ਹੈ ਉਹ ਕਹਿੰਦਾ ਹੁਣ ਆਵੇਗਾ ਮਜ਼ਾ ਹੁਣ ਮੈਂ ਆਪਣੀ ਮਨ ਮਰਜ਼ੀ ਦਾ ਬੰਦਾ ਲੱਭ ਕੇ ਲਿਆਵਾਂਗਾ ਜਦ ਇਹ ਗੁਰੂ ਕਹਿ ਰਿਹਾ ਜਿਹੜਾ ਸਿੱਖਾਂ ਦਾ ਗੁਰੂ ਬਣਿਆ ਹੋਇਆ ਕਿ ਜਿਹਨੂੰ ਮਰਜ਼ੀ ਲਿਆ ਅਜੇ ਦਿਲ ਵਿੱਚ ਦਲੀਲਾਂ ਆ ਰਹੀਆਂ ਸਨ ਇੰਨੇ ਚਿਰ ਨੂੰ ਸਾਹਮਣੇ ਇੱਕ ਸਿੱਧਾ ਸਾਦਾ ਬੰਦਾ ਇਹਦੀ ਨਜ਼ਰ ਪਿਆ ਜਿਹੜਾ ਗੂੰਗਾ ਵੀ ਹੈ ਅਤੇ ਬਹਿਰਾ ਵੀ ਹੈ ਉਹਦਾ ਨਾਂ ਹੈ ਛੱਜੂ ਚੀਵਰ ਇਹਦੇ ਪਿੰਡ ਦਾ ਰਹਿਣ ਵਾਲਾ ਹੈ ਔਰ ਬਹੁਤ ਹੀ ਭੋਲਾ ਭਾਲਾ ਹੈ ਉਹਦੀ ਮਾਤਾ ਨੇ ਪ੍ਰੇਰ ਕੇ ਉਹਨੂੰ ਘੱਲਿਆ ਕਿ ਜਾਓ ਗੁਰੂ ਘਰ ਦੇ ਵਿੱਚ ਜਾ ਕੇ ਕੋਈ ਸੇਵਾ ਕਰੋ ਰਾਕੀਆਂ ਵਾਸਤੇ ਹੋਰ ਨਹੀਂ ਤਾਂ ਘਾਹ ਹੀ ਖੋਦ ਕੇ ਉੱਥੇ ਲੈ ਜਾ ਇਹ ਚਲਾ ਗਿਆ ਉਹਦੇ ਕੋਲ ਜਾ ਕੇ ਉਹਦਾ ਹੱਥ ਮੂੰਹ ਧੁਆਇਆ ਉਹਨੂੰ ਲੈ ਆਉਂਦਾ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਸਾਹਮਣੇ ਆਖਿਆ ਮਹਾਰਾਜ ਲਓ ਬੰਦਾ ਮੈਂ ਆਪਣੀ ਮਰਜ਼ੀ ਦਾ ਲੈ ਆਉਂਦਾ ਹੈ ਹੁਣ ਇਹਦੇ ਤੋਂ ਤੁਸੀਂ ਗੀਤਾ ਦੇ ਅਰਥ ਕਰਵਾ ਦਿਓ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਸ ਪੰਡਿਤ ਦੀ ਮੂਰਖਤਾ ਦੇ ਉੱਤੇ ਥੋੜ੍ਹਾ ਥੋੜ੍ਹਾ ਮੁਸਕਰਾ ਵੀ ਰਹੇ ਨੇ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਇਹ ਹੰਕਾਰੀ ਪੰਡਿਤ ਹੈ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਅਸੀਂ ਸੇਵਾਦਾਰ ਹੈ ਅਤੇ ਸਾਡੀ ਪਰਖ ਕਰਨ ਵਾਸਤੇ ਆਇਆ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਯਾਦ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਆਪਣੇ ਹੱਥ ਵਿਚਲੀ ਛੱਟੀ ਰੱਖੀ ਹੈ ਉਹ ਛੱਜੂ ਝੀਵਰ ਦੇ ਸਿਰ ਦੇ ਉੱਤੇ ਉਹ ਇਸ ਤਰ੍ਹਾਂ ਗੀਤਾ ਦੇ ਅਰਥ ਕਰ ਰਿਹਾ ਜਿਵੇਂ ਬਹੁਤ ਵੱਡਾ ਵਿਦਵਾਨ ਹੁੰਦਾ ਹੈ ਆਓ ਕਿਵੇਂ ਲੀਲਾ ਵਰਤਾਈ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਹਨਾਂ ਅੱਖਰਾਂ ਵਿੱਚ ਇਉਂ ਕੀਤਾ ਜਾ ਰਿਹਾ
ਸੜ ਬਣ ਕੇ ਜਦ ਪੰਡਤ ਛੱਜੂ ਝੀਵਰ ਤਾਈਂ ਲਿਆਇਆ ਹੱਥ ਮੂੰਹ ਧੋ ਕੇ ਆਸਣ ਉੱਤੇ ਉਸ ਨੂੰ ਜਦੋਂ ਬਿਠਾਇਆ
ਓ ਮੇਰ ਦਾ ਮਾਲਕ ਮੇਰ ਚ ਆ ਕੇ ਸਿਰ ਤੇ ਛੱਟੀ ਟਕਾਉਂਦਾ ਭਗਵਾਨ ਦੀ ਗੀਤਾਂ ਦੇ ਵੇਖੋ ਗੂੰਗਾ ਯਾਰ ਅਰਥ ਸੁਣਾਉਂਦਾ
ਸੜ ਪੜ ਕੇ ਜਦਾ ਪੰਡਤਾ ਛੱਜੂ ਝੀਵਰ ਤਾਈਂ ਲਿਆਇਆ ਹੱਥ ਮੂੰਹ ਧੋ ਕੇ ਆਸਣ ਉੱਤੇ ਉਸ ਨੂੰ ਜਦੋਂ ਬਿਠਾਇਆ
ਓ ਮੇਰ ਦਾ ਮਾਲਕ ਮੇਰ ਚ ਆ ਕੇ ਸਿਰ ਤੇ ਛੱਟੀ ਟਕਾਉਂਦਾ ਭਗਵਾਨ ਦੀ ਗੀਤਾਂ ਦੇ ਵੇਖੋ ਗੂੰਗਾ ਅਰਥ ਸੁਣਾਉਂਦਾ
ਤਨ ਤਨ ਗੁਰੂ ਹਰਕ੍ਰਿਸ਼ਨ ਸਾਹਿਬ ਜਾਦਾ ਨਜ਼ਰ ਮੇਰ ਦੀ ਪਾਈ ਤਿੰਨ ਲੋਕ ਦੀ ਸੋਚੀ ਹੋ ਗਈ ਹਿਰਦੇ ਵਿੱਚ ਰੋਸ਼ਨਾਈ
ਓ ਗੱਲ ਪੱਲਾ ਪਾ ਸਤਿਗੁਰੀ ਅੱਗੇ ਗੱਲ ਪੱਲਾ ਪਾ ਸਤਿਗੁਰੀ ਅੱਗੇ ਹੱਥ ਬਨਸੀ ਸੱਚ ਕਾਉਂਦਾ ਭਗਵਾਨ ਦੀ ਗੀਤਾਂ ਦੇ ਵੇਖੋ ਗੁੰਗਾ ਯਾਰ ਰਥ ਸੁਣਾਉਂਦਾ
ਛੱਜੂ ਆਖੇ ਸੁਣਿਓ ਪੰਡਤਾ ਛੱਜੂ ਆਖੇ ਸੁਣਿਓ ਪੰਡਤਾ ਉਸ ਮਾਰਕ ਤੋਂ ਡਰੀਏ ਵਿਦਿਆ ਜਵਾਨੀ ਧਨ ਜੋ ਬਣਦਾ ਮਾਰ ਕਦੇ ਨਾ
ਅਰਸ਼ੋ ਫਰਸ਼ ਪਲਾ ਵਿੱਚ ਡੇਗੇ ਸ਼ਾਹੋ ਭੀਖ ਮੰਗਾਉਂਦਾ ਭਗਵਾਨ ਦੀ ਗੀਤਾਂ ਦੇ ਵੇਖੋ ਗੁੰਗਾ ਯਾਰ ਰਥ ਸੁਣਾਉਂਦਾ
ਗੀਤਾਂ ਆਖੇ ਇਹ ਜਗਾ ਸੁਪਣਾ ਦੁਨੀਆਂ ਝੂਠੀ ਸਾਰੀ ਅਰਜਣ ਤਾਈ ਗਿਆਨ ਹੈ ਕਰਦਾ ਕਿਵੇਂ ਕ੍ਰਿਸ਼ਨ ਮਰਾਰੀ
ਉਹ ਜਨਮ ਮਰਨ ਦੇ ਗੇੜ ਚ ਬੰਦਾ ਈ ਓ ਜਨਮ ਮਰਨ ਦੇ ਗੇੜ ਚ ਬੰਦਾ ਕਈ ਜੂਨਾਂ ਵਿੱਚ ਪਾਉਂਦਾ ਭਗਵਾਨ ਦੀ ਗੀਤਾਂ ਦੇ ਵੇਖੋ ਗੁੰਗਾ ਯਾਰ ਰਥ ਸੁਣਾਉਂਦਾ
ਰਾਜ ਨਸ਼ੇ ਦੇ ਲੋਰ ਚਾ ਜਿਸ ਦਮਾ ਕਰੋਂਗੇ ਹੰਕਾਰੇ ਦਾਸੀ ਪੁੱਤ ਕੈ ਬਿਦਰ ਭਗਤ ਨੂੰ ਓਨਾ ਮਿਹਣੇ ਓਨਾ ਮਿਹਣੇ ਮਾਰੇ
ਉਹ ਖਾ ਕੇ ਸਾਗ ਲੂਣਾ ਭਗਵਾਨ ਗੀਤ ਪਿਆਰ ਦੇ ਗਾਉਂਦਾ ਭਗਵਾਨ ਦੀ ਗੀਤਾਂ ਦੇ ਵੇਖੋ ਗੁੰਗਾ ਯਾਰ ਰਥ ਸੁਣਾਉਂਦਾ
ਸੁਣਾਉਂਦਾ ਕਾਛੀ ਦੇਵ ਦਵਾਨਾ ਵਾਂਗਰ ਅੱਜ ਲਵ ਜੀਓ ਅੱਜ ਲਵ ਜੀਓ ਪੁਣਦਾ
ਉਹ ਮਿੱਠੇ ਬੋਲੀ ਮੂੰਹੋਂ ਫੁੱਲ ਕਿਰਦੇ ਹੋ ਮਿੱਠੇ ਬੋਲੀ ਮੂੰਹੋਂ ਫੁੱਲ ਕਿਰਦੇ ਸਭ ਦੇ ਮਨ ਨੂੰ ਪਾਉਂਦਾ ਭਗਵਾਨ ਦੀ ਗੀਤਾਂ ਦੇ ਵੇਖੋ ਗੁੰਗਾ ਯਾਰ ਰਥ ਸੁਣਾਉਂਦਾ
ਲਾਲ ਚੰਦ ਦੀ ਲਾਲੀ ਉੱਡ ਗਈ ਓ ਲਾਲ ਚੰਦ ਦੀ ਲਾਲੀ ਉੱਡ ਗਈ ਲੀਲਾ ਤੱਕ ਕੇ ਪਾਰੀ ਆਂਡਗਾ ਸਤਿਗੁਰ ਦੇ ਚਰਨੀ ਆਖਰ ਨੂੰ ਹੰਕਾਰੀ
ਓ ਬਖਸ਼ ਦਿਓ ਸਤਨਾਮ ਕਵੀ ਸ਼ਰਾ ਹੋ ਬਖਸ਼ ਦਿਓ ਸਤਨਾਮ ਕਵੀ ਸ਼ਰਾ ਦਾਤ ਕਾਵ ਦੀ ਚੌਂਦਾ ਭਗਵਾਨ ਦੀ ਗੀਤਾਂ ਦੇ ਵੇਖੋ ਗੁੰਗਾ ਯਾਰ ਰਥ ਗੁੰਗਾ ਯਾਰ ਰਥ ਗੁੰਗਾ ਯਾਰ ਰਥ ਸੁਣਾਉਂਦਾ
ਗੁਰੂ ਦੇ ਵਿੱਚ ਤਾਕਤ ਹੈ ਗੁਰੂ 'ਚ ਬਰਕਤ ਹੈ ਮੇਰੇ ਪਾਤਸ਼ਾਹ ਨੇ ਛੱਜੂ ਝੀਵਰ ਗੁੰਗੇ ਦੇ ਕੋਲੋਂ ਗੀਤਾ ਦੇ ਅਰਥ ਕਰਾ ਦਿੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਇਸੇ ਕਰਕੇ ਤਾਂ ਅਸੀਂ ਕਹਿੰਦੇ ਹਾਂ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਅਗੇਰੇ ਮੇਰੇ ਪਾਤਸ਼ਾਹ ਦਿੱਲੀ ਕਿਵੇਂ ਗਏ ਕੀ ਉੱਥੋਂ ਭਾਣੇ ਵਰਤੇ ਇਹ ਸਾਰਾ ਇਤਿਹਾਸ ਜਿਹੜਾ ਹੈ ਜਿਵੇਂ ਗੁਰੂ ਸਾਹਿਬ ਕਿਰਪਾ ਕਰਨਗੇ ਕੱਲ੍ਹ ਦੇ ਦੀਵਾਨਾਂ ਵਿੱਚ ਅਸੀਂ ਆਪ ਜੀ ਦੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ ਉਪਰਾਲਾ ਕਰਾਂਗੇ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ ਆਓ 2 ਮਿੰਟ ਦਾ ਸਮਾਂ ਜਿਹੜਾ ਗੁਰੂ ਕੀਆਂ ਸੰਗਤਾਂ ਦਾ ਹੋਰ ਲੈਣਾ ਹੈ ਇਸ ਕੈਲਗਰੀ ਦੀ ਇਸ ਪਵਿੱਤਰ ਧਰਤੀ 'ਤੇ ਜਿੱਥੇ ਛੋਟੀ ਛੋਟੀ ਫਲਵਾੜੀ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਬੜੀ ਸੋਹਣੀ ਖਿੜੀ ਹੋਈ ਹੈ ਜਿੱਥੇ ਗੁਰਸਿੱਖ ਨੌਜਵਾਨ ਬੀਬੀਆਂ ਇੱਥੇ ਸਿੱਖੀ ਧਰਮ ਦੇ ਨਾਲ ਬੜਾ ਪਿਆਰ ਕਰਦੇ ਨੇ ਬੜੇ ਜੁੜੇ ਹੋਏ ਨੇ ਉੱਥੇ ਛੋਟੇ ਛੋਟੇ ਬੱਚਿਆਂ ਵੱਲੇ ਜਦੋਂ ਵੇਖੀਦਾ ਹੈ ਉਹਨਾਂ ਦੇ ਸਿਰ 'ਤੇ ਕੇਸ ਕੇਸਕੀਆਂ 'ਤੇ ਮਨ ਜਿਹੜਾ ਉਹ ਖੇੜੇ ਦੇ ਨਾਲ ਖਿੜ ਜਾਂਦਾ ਹੈ ਇੰਨੀ ਬਖਸ਼ਿਸ਼ ਹੈ ਆਓ ਇਸੇ ਧਰਤੀ ਦੇ ਉੱਤੇ ਇਹ ਪਲ ਰਹੇ ਨੌਜਵਾਨ ਜਿਨ੍ਹਾਂ ਦੇ ਉੱਤੇ ਗੁਰੂ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਇਹ ਕੁਝ ਦਿਨਾਂ ਤੋਂ ਸੰਗਤ ਕਰ ਰਹੇ ਸਨ ਅਸੀਂ ਜਿੰਨੀ ਕੁ ਯੋਗੇ ਸਾਂ ਯਤਨ ਕੀਤਾ ਹੈ ਸਬੱਬ ਨਹੀਂ ਬਣਿਆ ਇਹਨਾਂ ਨੂੰ ਪਰਸੋਂ ਜਿਹੜਾ ਦਿਹਾੜਾ ਲੰਘਿਆ ਮੀਰੀ ਪੀਰੀ ਦਿਵਸ ਉਸ ਦਿਨ ਇਹਨਾਂ ਨੂੰ ਇੱਕ ਕਵਿਤਾ ਲਿਖਾਈ ਸੀ ਪਰ ਬੱਚੇ ਨੇ ਇਸ ਕਰਕੇ ਜਲਦੀ ਯਾਦ ਨਹੀਂ ਹੋ ਸਕੀ ਅੱਜ ਉਹ ਕਵਿਤਾ ਆਪ ਜੀ ਦੇ ਨਾਲ ਸਾਂਝੀ ਕਰਨਗੇ ਕਿ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ 2 ਤਲਵਾਰਾਂ ਪਾਈਆਂ ਉਸ ਵੇਲੇ ਨੱਥਾ ਅਤੇ ਅਬਦਲ ਜਿਹੜੇ ਢਾਡੀ ਸਨ उन्होंने जहांगीर की दस्तार की जिवें निंदा की, एक बड़ा वड्डा चैलेंज सी वक्त की हुकूमत नूं, और गुरु हरगोबिंद पातशाह महाराज की जिवें उन्होंने अकाल तख्त साहब के सामने खलो के वड्याई की, उन्होंने ढाडियां ने वो जिहड़ी वार उन्होंने गाई सी वह वार ये बच्चे कहने का यतन कर रहे हैं प्यार सत्कार के नाल, आओ सरवण करिए जी मिठिया आवाज़ों के आप जी के नाल सांझे हो रहे हैं।
अजमत दी एक राज दी सपाही नील नल
समय विच गुरु साहब बख्शां करनगे ते एक कौम दे हीरे जिहड़े ने तुहाडियां असीसां दे नाल और गुरु साहब की कृपा दे नाल इस तरह कौम की सेवा करन दा यतन करनगे। कुछ प्रसंग भी इन्हां नूं असीं तैयारी करवा रहे हैं, वो जिवें गुरु साहब कृपा करनगे अगे जिवें भी कितें समां बणिया आप जी की सेवा दे विच हाज़र होणगे। आओ यतन है क्योंकि आने वाली जिहड़ी पनीरी है, आने वाली जनरेशन है, उन्होंने किसी ना किसी वसीले दे नाल जिन्ना भी आप सिखी दे नाल जोड़न दा यतन करांगे उन्नी सिखी जिहड़ी है प्रफुल्लित होवेगी और इन्हां सिखी दे वारस बनना है, इन्हां सिखी नूं संभालना है और इन्हां सिखी दा जिहड़ा बूटा है उसनूं प्रफुल्लित करन वास्ते उपराले करने ने यतन करने ने। यह साडा छोटा जिहा उपराला सी गुरु साहिब दीआं बख्शां ने और सारी संगत दीआं असीसां ने। आओ हुण अगेरे कुछ कहण दा वक्त जिहड़ा उजाज नहीं दे रहा, आनंद साहिब दी पवित्र गुरबाणी जिहड़ी है वो भाई कुलवंत सिंह जी ਆਪ ਜੀ ਦੇ ਨਾਲ ਸਾਂਝੀ ਕਰਨਗੇ। ਫਿਰ ਅਰਦਾਸ ਬੇਨਤੀ ਵਿੱਚ ਆਪਾਂ ਸਾਰੀਆਂ ਗੁਰੂਕੀਆਂ ਸੰਗਤਾਂ ਨੇ ਜੁੜਨ ਦਾ ਯਤਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।